एको ओंकार सतनाम कर्ता पुरख निर्भव निर्वैर अकाल मूरत अजुनी सह गुरु प्रसाद जप आद सच जुगाद सच है पी सच नानक होसी पी सच दीन दर्द दुख भंजना कट कट नाथ अनाथ शरण तुम्हारी आयो नानक के प्रभु साथ चालांगे उठ नाम जप निस्बसुर आराद कारह तुझे न व्यापई नानक मिटे उपाद जुग जुग अटल चवर छत्र तख दे मालक शब्द गुरु जागदी ज्योत पोथी परमेश्वर कथान तन तन श्री गुरु ग्रंथ साहिब महाराज जी गुरु की पावन पवित्र हजूरी विच सरबत गुरु सवारी सात संगत गुरु साहिब दा बाणी दा उपदेश गुरमुख प्यारे रागी जथे पासों बड़ा सुंदर कीर्तन सरवण कर रहे सां। शब्द अंदर सतगुरां दे पावन पवित्र वाक जे तू तुठें कृपा निदान ना दूजा वेखाल। दूजा की है? एक परमात्मा परमेश्वर सर्वंतर जामी सारी सृष्टि का करता सारे ब्रह्मांड का मालक सब रचना उस वाहिगुरु की है। वो परमात्मा एक है ग्रंथ अनेक हन मत अनेक हन पंथ अनेक हन विचार अनेक हन रस्ते एक अनेक हन पर मंजिल एक है परमात्मा एक है। तन गुरु ग्रंथ साहिब महाराज सच्चे पातशाह जी दे आदि विच गुरु नानक देव महाराज जी ने वेदा शास्त्रा विच ओम पद पहले आउंदा है जिसका अर्थ है अवति रक्षति इति ओम। अवति मैंने दुख रक्षति मैंने रक्षा करना। जेड़ा दुखां तो साड़ी रक्षा करे इति ओम ਇਹ ਓਮ ਦੇ ਅਰਥ ਹਨ। ਓਮ ਸਰਗੁਣ ਸਰੂਪ ਹੈ ਉਹ ਹੀ ਓਂਕਾਰ ਸਰੂਪ ਸਰਗੁਣ ਸਰੂਪ ਹੈ। ਵੇਦਾਂ ਸ਼ਾਸਤਰਾਂ ਵਿੱਚ ਓਮ ਸ਼ਬਦ ਆਉਂਦਾ ਹੈ ਜਦੋਂ ਵੀ ਵੇਦ ਪ੍ਰਾਰੰਭ ਹੁੰਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਾਰੰਭ ਹੁੰਦੇ ਹਨ ਇੱਕ ओंकार एक निराकार है ਜਿਸ ਦਾ ਕੋਈ ਆਕਾਰ ਨਹੀਂ, ਓਂਕਾਰ ਸਾਕਾਰ ਸਰੂਪ ਹੈ, ਸਰਗੁਣ ਹੈ, ਨਿਰਗੁਣ ਸਰਗੁਣ ਦੋਨੋਂ ਰੂਪ ਪਰਮਾਤਮਾ ਦੇ ਹਨ। ਗੁਰਮੁਖ ਪਿਆਰੇ ਸ਼ਬਦ ਪੜ੍ਹ ਰਹੇ ਸਨ, ਜੇ ਤੂੰ ਤੁੱਠੈਂ ਕਿਰਪਾ ਨਿਧਾਨ ਨਾ ਦੂਜਾ ਵੇਖਾਲ। ਅਸੀਂ ਜੀਵਨ ਦੀ ਯਾਤਰਾ ਇੱਕ ਵਿੱਚ ਲੀਨ ਹੋਇਆਂ ਹੀ ਸਮਾਪਤ ਹੋ ਸਕਦੀ ਹੈ। ਦਵੈਤ ਭਾਵ ਵਿੱਚ ਰਹਿਣ ਨਾਲ ਜਿੱਡਾ ਮਰਜ਼ੀ ਸਿੱਧ ਤਪੀਸਵਰ ਪੂਜ ਨੀਕ ਹੋਵੇ, ਦਵੈਤ ਭਾਵ ਵਿੱਚ ਕਲਿਆਣ ਨਹੀਂ ਹੁੰਦੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਹੁਕਮ ਹੈ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਜਿਸ ਦਾ ਦਵੈਤ ਨਾਲ ਹਿੱਤ ਲੱਗਾ ਹੈ, ਦੂਜੇ ਨਾਲ ਹਿੱਤ ਲੱਗਾ ਹੈ, ਦੂਈ ਨਾਲ ਹਿੱਤ ਲੱਗਾ ਹੈ, ਸਮਝੋ ਭਰਮ ਵਿੱਚ ਹੈ। ਏਕ ਪਿਤਾ ਏਕਸ ਕੇ ਹਮ ਬਾਰਕ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਸਤਿਕਾਰਯੋਗ ਸਤ ਸੰਗਤ, ਆਪਾਂ ਸਾਰੇ ਹੀ ਉਸ ਪਰਮਾਤਮਾ ਦੀ ਅੰਸ਼ ਹਾਂ, ਪਰਮਾਤਮਾ ਦੇ ਬੰਦੇ ਹਾਂ, ਪਰਮਾਤਮਾ ਦੀ ਪੈਦਾਇਸ਼ ਹਾਂ। ਜਿਵੇਂ ਦੁੱਧ ਦਾ ਪਰਿਵਰਤਨ ਦਹੀਂ ਹੁੰਦਾ ਹੈ, ਦੁੱਧ ਨੂੰ ਜਾਗ ਲੱਗ ਗਈ ਦਹੀਂ ਬਣ ਗਿਆ, ਦੁੱਧ ਦਾ ਪਰਿਵਰਤਨ ਦਹੀਂ ਹੋ ਗਿਆ, ਦਹੀਂ ਰਿੜਕਿਆਂ ਮੱਖਣ ਨਿਕਲ ਆਉਂਦਾ ਹੈ। ਇਹ ਦੁੱਧ ਦਾ ਹੀ ਅੰਸ਼ ਹੈ, ਦੁੱਧ ਦਾ ਹੀ ਸਾਰ ਹੈ। ਨਿਰਗੁਣ ਤੋਂ ਸਰਗੁਣ ਸਰੂਪ ਹੋਇਆ ਹੈ, ਸਰਗੁਣ ਸਰੂਪ ਤੋਂ ਸਾਰਾ ਆਕਾਰ ਹੋਇਆ ਹੈ। ਇਹ ਸਾਰਾ ਆਕਾਰ ਇੱਕ ਦਾ ਸਰੂਪ ਹੈ, ਏਕ ਹੈ, ਅਨੇਕ ਹੈ, ਫਿਰ ਏਕ ਹੈ। ਉਹ ਪਰਮਾਤਮਾ ਇੱਕ ਸੀ, ਇੱਕ ਹੈ, ਇੱਕੋ ਹਮ ਬਹੁ ਸ਼ਿਆਮਾ, ਇੱਕ ਤੋਂ ਬਹੁ ਰੂਪ ਹੋ ਗਿਆ। ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿਤ, ਓਂਕਾਰ ਸੈਲ ਯੁਗ ਮਏ, ਲੀਲਾ ਚੱਲ ਪਈ ਸਾਰੀ ਸੰਸਾਰ ਦੀ। ਤੇ ਆਪਣੀ ਲੀਲਾ ਆਪ ਪਸਾਰੀ, ਆਪੇ ਵੇਖਣ ਹਾਰਾ, ਨਾਨਾ ਰੂਪ ਧਰੇ ਬਹੁਰੰਗੀ, ਸਭ 'ਤੇ ਰਹੇ ਨਿਆਰਾ। ਅਨੇਕਾਂ ਰੂਪ ਧਾਰਨ ਕਰਕੇ ਵੀ ਉਹ ਇੱਕ ਹੈ ਅਤੇ ਨਿਆਰਾ ਹੈ। ਇਸ ਵਾਸਤੇ ਤੂੰ ਕਿਰਪਾ ਕਰ, ਮਿਹਰ ਕਰ ਗੁਰੂ ਜੀ, ਕਿ ਮੈਨੂੰ ਦੂਜਾ ਨਾ ਦਿਸੇ, ਮੈਨੂੰ ਤੂੰ ਹੀ ਦਿਸੇ ਸਾਰਿਆਂ ਵਿੱਚ। ਇਹ ਵਿਰਸਾ ਬ੍ਰਹਮ ਗਿਆਨੀ ਸੇਵਾ ਦੇ ਪੁੰਜ ਭਾਈ ਕਨ੍ਹੱਈਆ ਜੀ ਨੂੰ ਮਿਲਿਆ। ਭਾਈ ਕਨ੍ਹੱਈਆ ਜੀ ਜੰਗ ਯੁੱਧ ਦੇ ਟਾਈਮ 'ਤੇ ਸੰਗਤ ਦੀ ਸੇਵਾ ਕਰਦੇ ਨੇ, ਸ਼ਹੀਦ ਹੋਏ, ਜ਼ਖਮੀ ਹੋਏ, ਸਭ ਨੂੰ ਨਿਹਾਰਦੇ ਹੋਏ ਜਲਦੀ ਜਿਸ ਨੂੰ ਜ਼ਰੂਰਤ ਹੈ ਉਸ ਨੂੰ ਪਲਾਉਂਦੇ ਨੇ, ਭਾਵੇਂ ਹੋਵੇ ਉਹ ਮੁਸਲਮਾਨ, ਭਾਵੇਂ ਹੋਵੇ ਉਹ ਸਿੱਖ। ਸਭਨਾ ਸਾਂਝੀ ਵਾਲ ਸਦਾਇਨ ਕੋਏ ਨੰਦਿਸੇ ਬਾਹਰਾ ਜੀਓ, ਇਹ ਗੁਰੂ ਨਾਨਕ ਦਾ ਮਾਰਗ ਹੈ। ਇਹ ਗੁਰੂ ਨਾਨਕ ਦਾ ਦ੍ਰਿਸ਼ਟੀਕੋਣ ਹੈ। ਸੋ ਪਿਆਰਿਓ, ਇਹ ਇੱਕ ਦਾ ਮਾਰਗ ਜਿਨ੍ਹਾਂ ਪਿਆਰਿਆਂ ਨੇ ਅਪਣਾਇਆ ਹੈ ਉਹ ਜੋ ਉਪਦੇਸ਼ ਦਿੰਦੇ ਹਨ ਉਹ ਅਦਵੈਤ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਿੱਧਾਂ ਦੇ ਪਾਸ ਗਏ, ਹਿਮਾਲਿਆ ਪਰਬਤ 'ਤੇ ਗਏ ਜਿੱਥੇ ਸਿੱਧ ਬੈਠੇ ਜਪ ਤਪ ਕਰ ਰਹੇ ਸਨ। ਸਿੱਧਾਂ ਨੂੰ ਹਰਿਆਨਗੀ ਹੋਈ, ਇਹ ਛੋਟੀ ਅਵਸਥਾ ਦਾ ਬਾਲਕ ਇਹਨਾਂ ਉੱਚੀਆਂ ਅਟਾਰੀਆਂ 'ਤੇ ਕਿਵੇਂ ਆਇਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਣ ਲੱਗੇ, ਬਾਲਿਆ ਤੇਰੀ ਛੋਟੀ ਅਵਸਥਾ ਹੈ, ਤੂੰ ਇੱਥੇ ਕਿਵੇਂ ਆਇਆ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਤੁਸੀਂ ਕਿਵੇਂ ਆਏ ਹੋ? ਕਹਿਣ ਲੱਗੇ, ਅਸੀਂ ਸਿੱਧ ਹਾਂ, ਅਸੀਂ ਨਾਥ ਹਾਂ, ਅਸੀਂ ਜੋਗੀ ਹਾਂ, ਅਸੀਂ ਨਿਰਲੇਪ ਹਾਂ, ਅਸੀਂ ਬਸ ਰੱਬ ਦੇ ਰੰਗ 'ਚ ਭਿੱਜੇ ਹੋਏ ਬੈਠੇ ਹਾਂ, ਇੱਥੇ ਤਾਂ ਪੰਛੀ ਵੀ ਨਹੀਂ ਆਉਂਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਜਿਸ ਦਾ ਤੁਸੀਂ ਧਿਆਨ ਧਰਦੇ ਹੋ, ਜਿਸ ਨੂੰ ਤੁਸੀਂ ਜਪਦੇ ਹੋ, ਜਿਸ ਕਰਕੇ ਤੁਸੀਂ ਸਿੱਧ ਬਣੇ ਹੋ, ਉਹ ਮੈਨੂੰ ਇੱਥੇ ਲੈ ਕੇ ਆਇਆ ਹੈ। ਤੇਰਾ ਕੀ ਮਤ ਹੈ? ਗੁਰੂ ਮਹਾਰਾਜ ਕਹਿਣ ਲੱਗੇ, ਮੇਰਾ ਆਈ ਮਤ ਹੈ। ਕਿਹੜਾ ਪੰਥ ਹੈ? ਆਈ ਪੰਥ ਹੈ। ਆਪਣੇ ਆਪ ਵਿੱਚ ਹੀ ਪੰਥ ਹੈ, ਕਿਸੇ ਦਾ ਚਲਾਇਆ ਹੋਇਆ ਪੰਥ ਨਹੀਂ। ਪੰਥ ਮੈਨੇ ਰਸਤਾ ਹੁੰਦਾ ਹੈ। ਅੱਜ ਅਸੀਂ ਕਹਿੰਦੇ ਪੰਥ ਕੀ ਜੀਤ, ਪੰਥ ਨਾਲ ਜੁੜੋ। ਪੰਥ ਦਾ ਅਰਥ ਹੈ ਮਾਰਗ, ਪੰਥ ਦਾ ਅਰਥ ਹੈ ਰਸਤਾ, ਨਾ ਕਿ ਕੋਈ ਭੇਸ, ਨਾ ਕੋਈ ਵੇਸ, ਨਾ ਕੋਈ ਸਮੂਹ। ਪੰਥ ਦਾ ਅਰਥ ਹੈ ਮਾਰਗ, ਰਸਤਾ। ਸੱਚ ਦੇ ਮਾਰਗ 'ਤੇ ਉੱਥੇ ਪਹੁੰਚੀਦਾ ਹੈ। ਤਾਂਹੀਓ ਕਲਗੀਧਰ ਮਹਾਰਾਜ ਨੇ ਸਿੱਖ ਦਾ ਨਾਮ ਖਾਲਸਾ ਰੱਖਿਆ, ਖਾਲਸ, ਪਵਿੱਤਰ, ਸ਼ੁੱਧ, ਨਿਰਮਲ। ਆਈ ਪੰਥ ਹੈ। ਤੂੰ ਕਿਸ ਨੂੰ ਮੰਨਦਾ ਹੈ? ਗੁਰੂ ਨਾਨਕ ਦੇਵ ਜੀ ਕਹਿੰਦੇ, ਅਦਵੈਤ, ਜਿਸ ਵਿੱਚ ਕੋਈ ਦਵੈਤ ਨਹੀਂ, ਮੈਂ ਉਸ ਨੂੰ ਮੰਨਦਾ ਹਾਂ। ਜਿਸ ਵਿੱਚ ਕੋਈ ਦੂਈ ਨਹੀਂ, ਮੈਂ ਉਸ ਨੂੰ ਮੰਨਦਾ ਹਾਂ। ਬੜੇ ਪ੍ਰਸ਼ਨ ਉੱਤਰ ਹੋਏ, ਜੋਗੀ ਨਾਥ ਨਿਰੁੱਤਰ ਹੋ ਗਏ। ਕਹਿਣ ਲੱਗੇ, ਕੋਈ ਕ੍ਰਾਂਤੀਕਾਰੀ ਪੁਰਸ਼ ਹੈ। ਕਹਿਣ ਲੱਗੇ, ਸਾਡਾ ਚੇਲਾ ਹੋ ਜਾ, ਤੈਨੂੰ ਰਿਧੀਆਂ ਸਿੱਧੀਆਂ ਦੇ ਦਿਆਂਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਨੂੰ ਮਾਰਗ ਦੱਸਣ ਵਾਸਤੇ, ਭੁੱਲਿਆਂ ਨੂੰ ਰਾਹੇ ਪਾਉਣ ਵਾਸਤੇ, ਕੁਰਾਇਆਂ ਨੂੰ ਸੱਚ ਦਾ ਮਾਰਗ ਦਿਖਾਉਣ ਲਈ ਇਸ ਕਲਯੁੱਗ ਵਿੱਚ ਅਵਤਾਰ ਧਾਰਿਆ। ਸੋ ਜਿਨ੍ਹਾਂ ਨਾਥਾਂ ਨੇ ਕੰਨ ਪੜਵਾ ਕੇ, ਕੰਨਾਂ ਦੇ ਵਿੱਚ ਵੱਡੀਆਂ ਵੱਡੀਆਂ ਮੁੰਦਰਾਂ ਪਾਈਆਂ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਜੋਗੀਆਂ ਨਾਥਾਂ ਨੂੰ ਉਪਦੇਸ਼ ਦਿੱਤਾ, ਯੋਗ ਨਾ ਖਿੰਥਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜ੍ਹਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਯੋਗ ਜੁਗਤ ਇਹ ਉਪਾਈਐ, ਗੱਲੀ ਯੋਗ ਨਾ ਹੋਏ। इस वास्ते धन गुरु नानक देव महाराज सच्चे पातशाह ने अद्वैत सिद्धांत संसार विच प्रचारिया। ताइयों धन गुरु ग्रंथ साहिब महाराज सच्चे पातशाह दा जिथे प्रकाश होवे लंगर दी प्रथा है। गुरद्वारे विच मुसलमान हिंदू सिख ईसाई कोई आवे किसी तो यह पूछा नहीं जाता भी तेरा केड़ा मज़हब है तेरा केड़ा धर्म है। इत्थे सब एक सफा विछा के बैठते हैं। गुरु का लंगर है, लंगर दी प्रथा है। इत्थे कोई भी प्राणी आवे एक पट्टी ते बैठ के भोजन छकदा है, मतलब ऊच नीच का कोई भेद नहीं। सो ये अद्वैत सिद्धांत है। अज साडे कई प्रचारक अज कई केवल शरा विच रह के ते शरा कट्टरताई का प्रचार करन दे नाल अद्वैत सिद्धांत का लक्ष्य सिद्ध नहीं हुंदा। इस वास्ते जे तू तुठें कृपा निदान ना दूजा वेखाल। हे सच्चे पातशाह जे तू मेरे ते तुठें, जे मेरे ते तू प्रसन्न है, जे मेरे ते तू खुश है ते कृपा कर मैनू द्वैष ना दिसे, मैं द्वैत ना देखा, भाई कन्हैया दी तरह सब जगह तैनू ही देखा। ये अज नहीं तरकां खड़ियां होंदियां, भाई कन्हैया जी की शिकायत लगाई कलगीधर महाराज नूं, इहो जे सिख किते होर हो गए तो महाराज फिर जंग जित ले आपां। अज तां भाई गुरदास जी नूं भी ब्राह्मणवाद वाला ही कहिंदे ने भी इह भी किते ब्राह्मणां नाल रलिया मिलिया ही लगदा सी। इह बड़ियां तरकां साडे अंदर सगों कई तरह के शंके खड़े कर दिया हन। प्यारे उस टाइम ते भी शिकायत की गई कि यह मुसलमानों नू विरोधियों नू दुश्मनों नू भी पानी पिलाउंदा है। कलगीधर सच्चे पातशाह जी ने संगतां दे सामने भाई कन्हैया जी नू जदों पुछया क्यों भाई सिख कहिंदे ने तू मुसलमानां नूं पाणी पिलाउणा, दुश्मनां नूं पाणी पिलाउणा, भाई कन्हैया जी कहण लगे सच्चे पातशाह मैं कुताही नहीं कर सकदा, मेरे हाथ विच मशक तुसी फड़ाई है ते मैं प्यासियां नूं पाणी पिलाउणा, ना किसे मुसलमान नूं पिलाउणा ना किसे सिख नूं पिलाउणा, मैं तां प्यासियां नूं पाणी पिलाउणा, जिन्हां नूं प्यास लगी उन्हां नूं पाणी पिलाउणा। यह अद्वैत सिद्धांत है, द्वैत रहत। इस वास्ते प्यारिओ भाई कन्हैया जी नूं धन गुरु कलगीधर सच्चे पातशाह जी आसीस दित्ती, अज ओह सेवा पंथी संपर्दा चल रही है। ਇਸੇ ਤਰ੍ਹਾਂ ਹੀ ਉਹ ਸੇਵਾ ਦੇ ਕੁੰਭ ਚੱਲ ਰਹੇ ਨੇ। ਕੋਈ ਵੀ ਸੰਪਰਦਾਵਾਂ ਹਨ ਜਦੋਂ ਉਹਨਾਂ ਦਾ ਪਿਛੋਕੜ ਦੇਖੀਏ ਤਾਂ ਪਤਾ ਲੱਗਦਾ ਹੈ, ਬੋਲਣ ਲੱਗਿਆਂ ਤਾਂ ਸਟੇਜ ਤੋਂ ਕਈ ਕੁਛ ਕਹਿ ਦੇਈਦਾ। ਆ 108 ਜਿਹੜਾ ਪਦ ਹੈ, ਕਈ ਤੁਸੀਂ ਮਹਾਂਪੁਰਖਾਂ ਦੀਆਂ ਫੋਟੋਆਂ ਨਾਲ ਲੱਗਾ ਹੋਇਆ ਦੇਖਦੇ ਹੋ 108 ਫਲਾਣੇ ਮਹਾਂਪੁਰਖ, 108 ਫਲਾਣੇ। 108 ਕੀ ਹੈ? ਨੰਬਰ ਨੇ, 10 ਅਤੇ 8। ਇੱਕ ਵਾਰੀ ਕੋਈ ਕਵੀਸ਼ਰ ਇਸੇ ਤਰ੍ਹਾਂ ਹੀ ਬੋਲ ਰਹੇ ਸੀ ਕਿਸੇ ਨਗਰ ਵਿੱਚ। ਉਹ ਕਹਿਣ ਲੱਗੇ 108 ਤਾਂ ਉਹ ਸਾਧੂਆਂ ਨਾਲ ਲਾ ਦਿੰਦੇ ਨੇ ਜਿਵੇਂ ਸਕੂਟਰਾਂ ਦੇ ਨੰਬਰ ਹੁੰਦੇ ਨੇ। ਹੁਣ ਨਾ ਪਤਾ ਹੋਣ ਦੇ ਕਾਰਨ ਜੋ ਮੂੰਹ ਆਇਆ ਬੋਲ ਦੇਈਦਾ। ਦਾਸ ਕਿਤੇ ਉੱਥੇ ਹੀ ਬੈਠਾ ਸੀ ਅਤੇ ਜਦੋਂ ਉਹਨਾਂ ਦੀ ਸਮਾਪਤੀ ਹੋਈ ਮੈਂ ਕਿਹਾ ਵੀ ਜਾਇਓ ਨਾ, 108 ਦੇ ਅਰਥ ਸੁਣ ਕੇ ਜਾਇਓ। ਡਾਕਟਰ ਸਾਹਿਬ ਮੈਂ ਕਿਹਾ ਵੀ 108 ਦੇ ਅਰਥ ਸੁਣ ਕੇ ਜਾਇਓ। 108 ਵੇਦ ਦੀਆਂ ਉਪਨਿਸ਼ਦਾਂ ਹਨ। ਵੇਦ ਦੇ ਚਾਰ ਵੇਦਾਂ ਦੇ 108 ਹਿੱਸੇ ਹਨ ਉਪਨਿਸ਼ਦ ਉਪਨਿਸ਼ਦਾਂ ਰੂਪ ਵਿੱਚ। 108 ਵਾਰੀ ਪਾਰਵਤੀ ਨੇ ਜਨਮ ਲਿਆ। 108 ਮੁੰਡਾਂ ਦੀ ਮਾਲਾ ਸ਼ਿਵਜੀ ਦੇ ਗਲੇ ਵਿੱਚ ਹੈ। 108 ਦੀ ਮਾਲਾ ਜਿਹੜੀ ਅਠੋਤਰੀ ਅਸੀਂ ਜੀ ਦਾ ਜਾਪ ਕਰਦੇ ਹਾਂ, ਜਿੰਨੀਆਂ ਵੀ ਮਾਲਾ ਮਹਾਂਪੁਰਖਾਂ ਪਾਸ ਹੁੰਦੀਆਂ 108 ਬਣ ਕੇ ਹੁੰਦੇ ਨੇ। 108 ਵਾਰ ਪਾਰਵਤੀ ਨੇ ਜਨਮ ਲੈ ਕੇ ਆਪਣੇ ਅੰਦਰ ਇੱਕ ਦ੍ਰਿੜਤਾ ਰੱਖੀ। ਇਹ ਕੋਈ ਵਾਸ਼ਨਾ ਦੀ ਗੱਲ ਨਹੀਂ, ਇਹ ਤਵਾਰੀਖਾਂ ਦੀ ਗੱਲ ਹੈ। 108 ਵਾਰ ਜਨਮ ਲੈ ਕੇ ਪਾਰਵਤੀ ਨੇ ਕਿਹਾ, ਜਨਮ ਜਨਮ ਲੱਗ ਰਗੜ ਹਮਾਰੀ, ਵਰੂੰ ਸ਼ੰਭੂ ਨਹੀਂ ਤੋ ਰਹੂੰ ਕੁਆਰੀ। ਵਰ ਲੈਣਾ ਤਾਂ ਸ਼ੰਭੂ ਨੂੰ ਲੈਣਾ, ਭਾਵ ਸ਼ਿਵਜੀ ਨੂੰ ਲੈਣਾ, ਨਹੀਂ ਤਾਂ ਕੁਆਰੇ ਰਹਿਣਾ ਮਨਜ਼ੂਰ ਹੈ। ਮਤਲਬ ਕਹਿਣ ਦਾ, ਜੀਵ ਜਿੰਨੀ ਵਾਰੀ ਮਰਜ਼ੀ ਜਨਮ ਲਵੇ, ਜਿੰਨੀ ਵਾਰੀ ਮਰਜ਼ੀ ਦੁਨੀਆਂ 'ਤੇ ਆਵੇ, ਪਰ ਵਰੇ ਪਰਮਾਤਮਾ ਨੂੰ। 108 ਤੋਂ ਪਾਵੇ ਹੈ, ਇੰਨੀ ਵਾਰ ਜਨਮ ਹੋਣ ਨਾਲ ਉਹਦੇ ਅੰਦਰ ਸ਼ਿਵ ਦੀ ਪ੍ਰੀਤੀ ਨਹੀਂ ਗਈ। ਕਿਸੇ ਨੇ ਕਿਹਾ, ਪਾਰਵਤੀ ਤੈਨੂੰ ਪਤਾ ਤੂੰ ਵਾਰ ਵਾਰ ਜਨਮ ਲੈਂਦੀ ਹੈ, ਵਾਰ ਵਾਰ ਮਰਦੀ ਹੈ, ਵਾਰ ਵਾਰ ਜਨਮ ਲੈਂਦੀ ਹੈ, ਤੈਨੂੰ ਤਾਂ ਸ਼ਿਵਜੀ ਨੇ ਬਸ ਐਵੇਂ ਹੀ ਰੱਖਿਆ। ਪਾਰਵਤੀ ਕਹਿੰਦੀ ਹੈ, ਭੋਲਿਓ, ਬਸ ਮੈਨੂੰ ਤਾਂ ਸ਼ਿਵ ਨਾਲ ਪ੍ਰੇਮ ਹੈ, ਮੈਂ ਕੁਛ ਨਹੀਂ ਚਾਹੁੰਦੀ, ਮੈਨੂੰ ਕੁਛ ਨਹੀਂ ਚਾਹੀਦਾ। ਜਨਮ ਜਨਮ ਲੱਗ ਰਗੜ ਹਮਾਰੀ, ਵਰੂੰ ਸ਼ੰਭੂ ਨਹੀਂ ਤੋਂ ਰਹੂੰ ਕੁਆਰੀ। ਕੁਆਰੀ ਰਹਿਣਾ ਮਨਜ਼ੂਰ ਹੈ, ਵਰ ਪ੍ਰਾਪਤ ਕਰਨਾ ਤਾਂ ਸ਼ਿਵਜੀ ਨੂੰ ਕਰਨਾ। ਸੋ 108 ਵਾਰ ਪਾਰਵਤੀ ਨੇ ਜਨਮ ਲਿਆ ਅਤੇ 109ਵਾਂ ਜਨਮ ਨਹੀਂ ਹੋਇਆ। ਪਾਰਵਤੀ ਦੇ ਵਿਸ਼ਵਾਸ ਦਾ ਪਾਤਰ, ਪਾਰਵਤੀ ਦੇ ਪ੍ਰੇਮ ਸਨੇਹ ਨੂੰ ਦੇਖ ਕੇ 108 ਮਣਕਿਆਂ ਦੀ ਮਾਲਾ ਸ਼ਿਵ ਨੇ ਗਲ 'ਚ ਪਾਈ ਰੁਦਰਾਕਸ਼ ਦੀ। ਪਿਆਰਿਓ, ਕਹਿਣ ਤੋਂ ਭਾਵ ਹੈ ਕਿ 108 ਭਰੋਸੇਯੋਗ ਪਦ ਹੈ। 108 ਚਾਰ ਵੇਦਾਂ ਦੀਆਂ ਉਪਨਿਸ਼ਦਾਂ ਹਨ। ਇੰਨਾ ਗਿਆਨ, ਇੰਨੀ ਸੋਝੀ, ਇੰਨੀ ਵਿੱਦਿਆ ਜਿਨ੍ਹਾਂ ਗੁਰਮੁਖਾਂ ਦੇ ਪਾਸ ਹੋਵੇ ਉਹਨਾਂ ਦੇ ਨਾਮ ਨਾਲ ਵਿੱਦਿਆ ਸਤਿਕਾਰ ਕਰਕੇ 108 ਚਿੰਨ੍ਹ ਲਗਾਇਆ ਜਾਂਦਾ। ਕਈ ਵਾਰ ਤੁਸੀਂ ਦੇਖਦੇ ਹੋ, ਪਰ ਜੇ ਇਸ ਗੱਲ ਦਾ ਭੇਤ ਨਹੀਂ ਤਾਂ ਕਈ ਵਾਰ ਬੋਲਣ ਵਾਲੇ ਕੁਛ ਵੀ ਬੋਲ ਦਿੰਦੇ ਹਨ। ਸੋ ਕਹਿਣ ਤੋਂ ਭਾਵ ਇਹ ਹੈ ਕਿ ਉਸ ਟਾਈਮ 'ਤੇ ਵੀ ਸਿੱਖਾਂ ਨੇ ਤਰਕ ਕੀਤੀ ਸੀ ਕਿ ਇਹ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ। ਇਹ ਤਰਕਾਂ ਅੱਜ ਨਹੀਂ, ਪਹਿਲੇ ਵੀ ਖੜੀਆਂ ਸਨ। ਤਰਕਾਂ 'ਤੇ ਗੁਰੂ ਸਾਹਿਬਾਂ 'ਤੇ ਵੀ ਕੀਤੀਆਂ ਗਈਆਂ ਨੇ। ਸਤਿਕਾਰਯੋਗ ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੀ ਤਲਵਾਰ ਪਹਿਨੀ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਖ਼ਤ ਬਣਾਇਆ, ਤਖ਼ਤ 'ਤੇ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਲਗੀ ਲਗਾਈ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਜ ਰੱਖਦੇ ਸੀ। ਅਤੇ ਇਸ ਗੱਲ ਦਾ ਸ਼ੰਕਾ ਕੀਤਾ ਗਿਆ, ਮਹਾਂਪੁਰਖ ਕੀ ਅਤੇ ਕਲਗੀ ਕੀ, ਮਹਾਂਪੁਰਖ ਕੀ ਅਤੇ ਸ਼ਸਤਰ ਕੀ, ਮਹਾਂਪੁਰਖ ਕੀ ਅਤੇ ਤਖ਼ਤ ਕੀ। ਪਰ ਸਤਿਕਾਰਯੋਗ ਸਾਧ ਸੰਗਤ, ਸਮਾਂ ਪਲਟਿਆ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਸ਼ਾਂਤ ਪੰਜ ਸਰੂਪ ਹੋਏ ਹਨ, ਬਿਲਕੁਲ ਸ਼ਾਂਤ। ਉਪਦੇਸ਼ ਦਿੰਦੇ ਰਹੇ ਨੇ, ਕੁਰਾਏ ਪਿਆਂ ਨੂੰ ਰਾਹੇ ਪਾਉਂਦੇ ਰਹੇ ਨੇ, ਔਰ ਜਿੱਥੇ ਜਿੱਥੇ ਵੀ ਮਹਾਰਾਜ ਜੀ ਗਏ, ਭੂਮੀਏ ਚੋਰ ਕੋਲ ਗਏ, ਚੋਰ ਨੂੰ ਸਾਧ ਬਣਾ ਤਾ, ਕੌਡੇ ਰਾਕਸ਼ ਕੋਲ ਗਏ ਉਹਨੂੰ ਰਾਹੇ ਪਾ ਤਾ, ਵਲੀ ਕੰਧਾਰੀ ਕੋਲ ਗਏ ਉਹਦਾ ਹੰਕਾਰ ਤੋੜ ਦਿੱਤਾ। ਮਤਲਬ ਪਰਉਪਕਾਰ ਹੀ ਕਰਦੇ ਰਹੇ ਨੇ। ਅਤੇ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਗੇ ਜਦੋਂ ਸਹਿਲੀ ਟੋਪੀ 'ਤੇ ਮਾਲਾ ਰੱਖੀ, ਮਾਲਾ ਰੱਖ ਕੇ ਅਤੇ ਜਦੋਂ ਫਿਰ ਪੂਜਨ ਕਰਨ ਲੱਗੇ ਗੁਰਤਾ ਗੱਦੀ ਦਾ, ਅਤੇ ਫਿਰ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਵੀ ਦੋ ਤਲਵਾਰਾਂ ਲਿਆਓ ਬਈ, ਇੱਕ ਐਸ ਬੰਨੇ ਸਜਾਈ, ਇੱਕ ਐਸ ਬੰਨੇ ਸਜਾਈ। ਦੋ ਤਲਵਾਰਾਂ ਸਜਾ ਕੇ ਮਹਾਰਾਜ ਜੀ ਤਖ਼ਤ 'ਤੇ ਬੈਠੇ, ਇੱਕ ਮੀਰੀ ਦੀ ਤਲਵਾਰ, ਇੱਕ ਪੀਰੀ ਦੀ ਤਲਵਾਰ। ਇੱਥੇ ਮੀਰੀ ਵੀ ਚੱਲੇਗੀ, ਇੱਥੇ ਪੀਰੀ ਵੀ ਚੱਲੇਗੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਦਿਸ਼ਾ ਚੇਂਜ ਕੀਤੀ ਹੈ। ਸ਼ਾਂਤੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਚਲੀ ਆ ਰਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਤੱਤੀ ਤਵੀ 'ਤੇ ਬੈਠ ਗਏ, ਸ਼ਾਂਤ। ਕੋਈ ਕਿਸੇ ਤਰ੍ਹਾਂ ਦਾ ਕੋਈ ਤਰਕ ਨਹੀਂ, ਕੋਈ ਕਿਸੇ ਤਰ੍ਹਾਂ ਦਾ ਵਰ ਸਰਾਫ ਨਹੀਂ, ਤੱਤੀ ਤਵੀ 'ਤੇ ਬੈਠ ਗਏ ਹਨ, ਪ੍ਰਭੂ ਦੇ ਭਾਣੇ ਵਿੱਚ ਹਨ। ਅਤੇ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਲਾ ਵਰਤਾ ਦਿੱਤੀ, ਉਹਨਾਂ 'ਤੇ ਵੀ ਤਰਕ ਕੀਤੀ ਗਈ ਵੀ ਇਹ ਕਿਉਂ, ਬਈ ਕਿਉਂ ਘੋੜੇ ਰੱਖਣ, ਕਿਉਂ ਤਖ਼ਤ। ਸਾਧੂ ਮਹਾਤਮਾ 'ਤੇ ਹੱਥ ਵਿੱਚ ਮਾਲਾ ਚਾਹੀਦੀ ਹੈ, ਸਾਧੂਆਂ ਮਹਾਂਪੁਰਖਾਂ ਦੇ ਹੱਥ ਵਿੱਚ ਤਾਂ ਚਰਨਾਂ 'ਚ ਪਊਏ ਅਤੇ ਹੱਥ 'ਚ ਮਾਲਾ ਅਤੇ ਸਾਦਾ ਲਿਬਾਸ। ਅੱਜ ਤਾਈਓ ਤਾਂ ਸੰਤਾਂ ਮਹਾਂਪੁਰਖਾਂ ਨੂੰ ਲੋਕ ਜੋ ਮੂੰਹ ਆਉਂਦਾ ਬੋਲ ਦਿੰਦੇ ਨੇ, ਪਰ ਰੱਬ ਦੇ ਪਿਆਰਿਆਂ ਦਾ ਯਾਰ ਰੱਬ ਹੁੰਦਾ ਹੈ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ। ਪਰ ਸਾਧ ਸੰਗਤ ਉਸ ਸ਼ਾਂਤੀ ਨੂੰ ਤੱਤੀ ਤਵੀ 'ਤੇ ਬਿਠਾਤਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲੀਲਾ ਬਦਲੀ। ਇਹ ਫਿਰ ਪੰਜੇ ਪਾਤਸ਼ਾਹੀਆਂ ਘੋੜੇ ਸ਼ਸਤਰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੀਂ ਪਾਤਸ਼ਾਹੀ ਵੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰਰ ਨਾ ਦੀਆ। ਤੇਗ ਦੇ ਬਹਾਦਰ ਸਨ, ਤੇਗ ਦੇ ਧਨੀ ਸਨ, ਪਰ ਫਿਰ ਵੀ ਉਹਨਾਂ ਨੇ ਕੌਤਕ ਕੀਤਾ ਕਿ ਆਪਣੀ ਸੀਸ ਦਾ ਬਲੀਦਾਨ ਦਿੱਤਾ। ਧੰਨ ਗੁਰੂ ਕਲਗੀਧਾਰ ਸੱਚੇ ਪਾਤਸ਼ਾਹ ਜੀ ਨੇ ਜਿਉਂ ਤੇਗ ਚੁੱਕੀ ਅਤੇ ਅੰਤ ਤੱਕ ਉਹ ਤੇਗ ਨਹੀਂ ਛੱਡੀ, ਅਤੇ ਖਾਲਸੇ ਨੂੰ ਵੀ ਕਿਹਾ ਕਿ ਮੇਰਾ ਸਿੱਖ ਹੋਵੇਗਾ ਜਿਹੜਾ ਉਹ ਕਿਰਪਾਨਧਾਰੀ ਹੋਵੇਗਾ, ਸ਼ਸਤਰਧਾਰੀ ਹੋਵੇਗਾ। ਪਰ ਅੱਜ ਸ਼ਸਤਰ ਦਿਖਾਵੇ ਵਾਸਤੇ ਨੇ ਕਿ ਜਾਂ ਲੜਨ ਵਾਸਤੇ ਨੇ? ਇਹ ਸਾਡਾ ਜੋ ਸਿੰਬਲ ਹੈ, ਇਹ ਸਾਡੀ ਜੋ ਨਿਸ਼ਾਨੀ ਹੈ, ਕਲਗੀਧਰ ਸੱਚੇ ਪਾਤਸ਼ਾਹ ਜੀ ਸਾਨੂੰ ਕਿਰਪਾ ਦਿੱਤੀ ਹੈ, ਬਖਸ਼ਿਸ਼ ਦਿੱਤੀ ਹੈ, ਪਰ ਇੱਕ ਸਾਨੂੰ ਉਹ ਸੂਰਮ ਗਤੀ ਦਿੱਤੀ ਹੈ, ਜਬੈ ਬਾਣ ਲੱਗ ਗਿਓ ਤਬੈ ਰੋਸ ਜਾਗਿਓ। ਜ਼ੁਲਮ ਕਰਨਾ ਵੀ ਪਾਪ ਹੈ ਅਤੇ ਜ਼ੁਲਮ ਸਹਿਣਾ ਵੀ ਪਾਪ ਹੈ। ਸੋ ਅੱਜ ਇੰਨਾ ਕੁਛ ਸਿੱਖੀ ਸਿਧਾਂਤ ਵਿੱਚ ਰਲਾ ਦੋਗਲਾ ਹੋ ਗਿਆ ਕਿ ਸਾਡੇ ਆਪਣੇ ਇੰਨੇ ਵਿਤਕਰੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹੋ ਹੀ ਪ੍ਰਕਾਸ਼ਮਾਨ ਇੱਥੇ ਹਨ, ਇਹੋ ਹੀ ਦੂਸਰੇ ਗੁਰਦੁਆਰੇ, ਇਹੋ ਹੀ ਤੀਸਰੇ ਗੁਰਦੁਆਰੇ, ਇਹੋ ਹੀ ਚੌਥੇ ਗੁਰਦੁਆਰੇ, ਪਰ ਸਾਡੇ ਅੰਦਰ ਇਹ ਉਹਨਾਂ ਦਾ ਗੁਰਦੁਆਰਾ, ਇਹ ਉਹਨਾਂ ਦਾ ਗੁਰਦੁਆਰਾ ਅਤੇ ਉਹਨਾਂ ਦਾ ਗੁਰਦੁਆਰਾ, ਦਵੈਤ ਆਪਣੇ 'ਚੋਂ ਨਹੀਂ ਨਿਕਲਦਾ। ਇਸ ਵਾਸਤੇ ਪਿਆਰਿਓ, ਭਾਈ ਘਨੱਈਆ ਜੀ ਨੂੰ ਗੁਰੂ ਮਹਾਰਾਜ ਨੇ ਦਿਵ ਦ੍ਰਿਸ਼ਟੀ ਜੋ ਬਖਸ਼ੀ ਸੀ, ਸਿੱਖ ਤਾਂ ਬੇਅੰਤ ਸਨ ਪਰ ਭਾਈ ਘਨੱਈਆ ਜੀ 'ਤੇ ਜਦੋਂ ਰਹਿਮਤ ਹੋਈ ਤਾਂ ਸੱਚੇ ਪਾਤਸ਼ਾਹ ਕਿਹਾ, ਘਨੱਈਆ ਜੀ ਜਿੱਥੇ ਤੁਸੀਂ ਪਾਣੀ ਪਿਲਾਉਂਦੇ ਹੋ ਨਾ, ਕਹਿੰਦੇ ਮਹਾਰਾਜ ਮੈਂ ਤਾਂ ਪਿਆਸਿਆਂ ਨੂੰ ਪਾਣੀ ਪਿਲਾਉਂਦਾ, ਤੁਸੀਂ ਮਸ਼ਕ ਫੜਾਈ ਹੈ ਅਤੇ ਜਿਨ੍ਹਾਂ ਨੂੰ ਲੋੜ ਹੈ ਮੈਂ ਪਾਣੀ ਦਿੰਦਾ। ਕਹਿੰਦੇ ਅੱਛਾ, ਵੀ ਫਿਰ ਮਲਮ ਦੀ ਵੀ ਲੋੜ ਹੈ। ਦੇਖੋ ਮਹਾਂਪੁਰਖਾਂ ਦਾ ਜੀਵਨ, ਮਲਮ ਦੀ ਵੀ ਜ਼ਰੂਰਤ ਹੈ ਬਈ। ਜਿਨ੍ਹਾਂ ਦੇ ਜ਼ਖਮ ਹੋਵੇ ਉਹਨਾਂ ਦੇ ਜ਼ਖਮਾਂ 'ਤੇ ਦਾਰੂ ਵੀ ਲਾਉਣਾ। ਅਤੇ ਫਿਰ ਸੱਚੇ ਪਾਤਸ਼ਾਹ ਇੱਕ ਡੱਬੀ ਦਿੱਤੀ, ਲੈ ਬਈ ਇਹ ਮਲਮ ਲੈ, ਹੱਥ ਵਿੱਚ ਮਸ਼ਕ ਅਤੇ ਨਾਲ ਮਲਮ। ਮਲਮ ਕੀ ਸੀ ਪਿਆਰਿਓ? ਦੁਖੀਆਂ ਦੇ ਦੁੱਖ ਨੂੰ ਸੁਣ ਕੇ ਦਇਆ 'ਚ ਆ ਜਾਣਾ, ਇਹੀ ਮਲਮ ਹੈ। ਸਵਜ ਤੱਕ ਦਇਆ ਗੁਰੂ ਘਰ ਵਿੱਚ ਸੰਤਾਂ ਦੇ ਪਾਸ ਇਸੇ ਤਰ੍ਹਾਂ ਵਰਤ ਰਹੀ ਹੈ। ਦਇਆ ਕਰਨੰਗ ਦੁੱਖ ਹਰਣੰਗ ਉਚਰਣੰਗ ਨਾਮ ਕੀਰਤਨ ਹੈ। ਦਇਆਲ ਪੁਰਖ ਭਗਵਾਨਾ ਹੈ। ਇਹ ਦਇਆ ਦਾ ਪਾਤਰ ਹੋਣ ਦੇ ਕਾਰਨ ਮਹਾਂਪੁਰਖਾਂ ਦੇ ਘਰ ਵਿੱਚ ਇਹ ਬਖਸ਼ਿਸ਼ ਪਾਈ ਗਈ ਹੈ ਕਿ ਦਇਆ ਦੇ ਕਾਰਨ ਪਰਉਪਕਾਰ ਕਰਦੇ ਚਲਦੇ ਰਹਿੰਦੇ ਹਨ, ਪਰਉਪਕਾਰ ਕਰਦੇ ਚਲਦੇ ਰਹਿੰਦੇ ਹਨ। ਬਾਬਾ ਅਮਰ ਸਿੰਘ ਜੀ ਮਹਾਂਪੁਰਸ਼, ਜਿਨ੍ਹਾਂ ਨੇ ਕਿੰਨੇ ਦੇਸ਼ਾਂ ਦੇ ਵਿੱਚ ਗੁਰੂ ਘਰ ਬਣਾਏ ਹਨ ਇੱਕ ਪਰਉਪਕਾਰ ਅਰਥ, ਨਹੀਂ ਤਾਂ ਮਹਾਂਪੁਰਖ ਬੈਠ ਕੇ ਕਿਸੇ ਭੋਰੇ ਵਿੱਚ ਬੰਦਗੀ ਵੀ ਕਰ ਸਕਦੇ ਹਨ, ਨਾਮ ਵੀ ਜਪ ਸਕਦੇ ਹਨ। ਆਪਣੀ ਆਤਮ ਕਲਿਆਣ ਵਾਸਤੇ ਇੱਕੋ ਅੱਖਰ ਬੜਾ ਜਿਹੜਾ ਗੁਰੂ ਨੇ ਦਿੱਤਾ, ਬਾਕੀ ਲੋੜ ਹੀ ਕੋਈ ਨਹੀਂ ਇੰਨਾ ਕੁਛ ਕਰਨ ਦੀ। ਪਰ ਉਪਕਾਰ ਬਹੁ ਚਿਤ ਵਧੇ ਨਾ ਹੀ ਕੱਛ ਪੋਚ। ਪਰ ਉਪਕਾਰ ਅਰਥ, ਇਹ ਸੰਸਥਾ ਕਈ ਪ੍ਰਕਾਰ ਨਾਲ ਸੇਵਾਵਾਂ ਕਰਦੀਆਂ ਹਨ, ਇਹ ਉਹ ਦਇਆ ਦਾ ਕਾਰਨ ਹੈ, ਦਵੈਤ ਤੋਂ ਰਹਿਤ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਘਨੱਈਆ ਜੀ 'ਤੇ ਬਖਸ਼ਿਸ਼ ਕੀਤੀ, ਸਿੱਖਾਂ ਨੂੰ ਕਿਹਾ ਗੁਰਮੁਖੋ ਭਾਈ ਘਨੱਈਆ ਬ੍ਰਹਮ ਗਿਆਨੀ ਹੋ ਗਿਆ, ਇਹਦੇ ਵਿੱਚ ਦਵੈਤ ਹੈ ਨਹੀਂ। ਜੇ ਤੂੰ ਤੁੱਠੈ ਕਿਰਪਾ ਨਿਧਾਨ ਨਾ ਦੂਜਾ ਵੇਖਾ। ਸੱਚੇ ਪਾਤਸ਼ਾਹ ਗੁਰਮੁਖ ਪਿਆਰੇ ਕੀਰਤਨ ਕਰ ਰਹੇ ਸੀ, ਜੇ ਤੂੰ ਤੁੱਠਾ ਹੈ ਨਾ ਮੇਰੇ 'ਤੇ, ਜੇ ਰਹਿਮਤ ਕਰਨ ਲੱਗਾ ਨਾ, ਮੇਰੀ ਝੋਲੀ 'ਚ ਬਖਸ਼ਿਸ਼ ਪਾਉਣ ਲੱਗਾ, ਕਿਰਪਾ ਕਰੀ ਮੇਰੀ ਅੱਖ ਇੱਕੋ ਹੀ ਵੇਖੇ, ਦਵੈਤ ਨਾ ਦੇਖੇ। ਮੇਰਾ ਮਨ ਅਦਵੈਤ 'ਚ ਰਵੇ, ਦਵੈਤ 'ਚ ਨਾ ਰਵੇ। ਭਾਦੋਂ ਏ ਭਰਮ ਭੁਲਾਣੀਆ ਦੂਜੇ ਲੱਗਾ ਹੇਤ। ਮਹਾਰਾਜ ਜੀ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕਹੀਤ। ਕੋਈ ਅਰਥ ਨਹੀਂ, ਕੋਈ ਮਤਲਬ ਨਹੀਂ। ਦਵੈਤ ਵਿੱਚ ਰਹਿਣ ਵਾਲਾ ਚਾਹੇ ਕੋਈ ਸਾਧੂ ਹੋਵੇ, ਚਾਹੇ ਕੋਈ ਜਗਿਆਸੂ ਹੋਵੇ, ਦੋਨਾਂ ਦਾ ਹੀ ਨਹੀਂ ਪਾਰ ਉਤਾਰਾ ਹੁੰਦਾ। ਇਸ ਵਾਸਤੇ ਇਹ ਦੂਈ ਦੀ ਬੜੀ ਵੱਡੀ ਬਿਮਾਰੀ ਹੈ, ਦਵੈਤ ਦੀ ਬੜੀ ਵੱਡੀ ਬਿਮਾਰੀ ਹੈ, ਜਿਹੜੀ ਇਨਸਾਨ ਨੂੰ ਮੈਂ ਔਰ ਮੇਰਾ ਯਾਰ ਇੱਕ ਬਸਤੀ ਮੇਂ ਬਸਤੇ ਹੈ, ਮਗਰ ਗਜ਼ਬ ਕੀ ਬਾਤ ਹੈ ਯਾਰੋ ਦਰਸ਼ਨ ਕੋ ਤਰਸਤੇ। ਮੈਂ ਔਰ ਮੇਰਾ ਪਿਆਰਾ ਇੱਕੋ ਬਸਤੀ 'ਚ ਰਹਿ ਰਹੇ ਨੇ। ਪਰਮਾਤਮਾ ਇਸੇ ਤਨ ਅੰਦਰ ਰਹਿੰਦਾ ਹੈ। ਜੇ ਸਾਰੀ ਜਗ੍ਹਾ ਵਿਆਪਕ ਹੈ, ਗੁਰੂ ਗ੍ਰੰਥ ਸਾਹਿਬ ਜੀ 'ਚ ਵਿਆਪਕ ਹੈ, ਜਰੇ ਜਰੇ 'ਚ ਵਿਆਪਕ ਹੈ, ਤਾਂ ਸਰੀਰ 'ਚ ਨਹੀਂ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭੇ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਏਕਲ ਮਾਟੀ ਕੁੰਜਰ ਚੀਟੀ ਘੱਟ ਘੱਟ ਰਾਮ ਸਮਾਨਾ ਰੇ। ਸਾਰੇ ਘੱਟਾਂ ਦੇ ਅੰਦਰ ਵਾਹਿਗੁਰੂ ਹੈ, ਅਤੇ ਫਿਰ ਇਸ ਅੰਦਰ ਵੀ ਹੈ। ਗੁਰੂ ਮਹਾਰਾਜ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਲੱਖਾਂ ਸ਼ਿੰਗਾਰ ਕਰ ਲੈ, ਲੱਖਾਂ ਪੂਜਾ ਪਾਠ ਕਰ ਲੈ, ਲੱਖਾਂ ਤੀਰਥ ਮਨਾ ਲੈ, ਲੱਖਾਂ ਤਰ੍ਹਾਂ ਦੇ ਦਾਨ ਕਰ ਲੈ, ਪਰ ਜੇ ਤੇਰੇ ਅੰਦਰ ਦਵੈਤ ਹੋਈ ਨਾ ਪਿਆਰਿਆ, ਫਿਰ ਤੇਰਾ ਪਾਰ ਉਤਾਰਾ ਵਿੱਚ ਖਦਸਾ ਹੈ, ਖਤਰਾ, ਨਹੀਂ ਤਰ ਸਕਦਾ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਤੇਰੇ ਅੰਦਰ ਦਵੈਤ ਰਹਿ ਗਈ ਨਾ, ਜਦੋਂ ਤੇਰੇ ਪ੍ਰਾਣ ਨਿਕਲ ਕੇ ਲੋਕਾਂ ਤੈਨੂੰ ਭੂਤ ਕਹਿਣਾ। ਮੈਂ ਸੰਤ ਬਾਬਾ ਖੜਕ ਸਿੰਘ ਜੀ ਮਹਾਂਪੁਰਖ ਕਾਰ ਸੇਵਾ ਵਾਲਿਆਂ ਨਾਲ ਕੋਈ ਸਮਾਂ ਰਿਹਾ। ਮਹਾਂਪੁਰਖਾਂ ਦਾ ਜਦੋਂ ਸਰੀਰ ਪੂਰਾ ਹੋਇਆ, ਬਾਬੇ ਬੁੱਢੇ ਸਾਹਿਬ ਝਬਾਲ ਅੰਮ੍ਰਿਤਸਰ ਦੇ ਲਾਗੇ ਸੇਵਾ ਕਰਵਾਉਂਦੇ ਸਨ ਸਾਰੇ ਤੀਰਥਾਂ ਦੀ, ਉੱਥੇ ਉਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ। ਅਤੇ ਜਿਸ ਦਿਨ ਫੁੱਲ ਚੁਗਣੇ ਸੀ, ਅਸਥੀਆਂ ਚੁਗਣੀਆਂ ਸੀ, ਸਾਧ ਸੰਗਤ ਸੰਗਤ ਬੇਅੰਤ ਇਕੱਠ, ਦਾਸ ਵੀ ਉੱਥੇ ਸੀ, ਆਪਾਂ ਕਹਾਂਗੇ ਪਖੰਡਿਆ, ਮਹਾਂਪੁਰਖਾਂ ਦੇ ਰਾਖ ਦੇ ਚੂੰਡੇ ਚੂੰਡੇ ਲੋਕ ਪ੍ਰਸ਼ਾਦ ਰੂਪ ਵਿੱਚ ਪੱਲੇ 'ਚ ਬੰਨੀ ਜਾਂਦੇ ਨੇ। ਅਸੀਂ ਕਹਾਂ ਕੀ ਮਨਮਤ ਹੈ, ਬੇਵਕੂਫੀ ਹੈ, ਸਵਾ ਕਾਹਦੇ ਵਾਸਤੇ ਬੰਨਦੇ ਹੋ। ਮੈਂ ਕੱਲ੍ਹ ਵੀ ਸੰਗਤਾਂ ਨੂੰ ਵਚਨ ਕੀਤਾ ਸੀ ਕਿ ਗੁਰੂਆਂ ਦੇ ਮਹਾਂਪੁਰਖਾਂ ਦੇ ਜੋੜੇ ਚੋਲੇ ਸ਼ਸਤਰ ਬਸਤਰ ਅੱਜ ਵੀ ਗੁਰੂ ਅਸਥਾਨਾਂ ਧਰਮ ਅਸਥਾਨਾਂ 'ਤੇ ਪਏ ਨੇ ਅਤੇ ਲੋਕ ਦਰਸ਼ਨ ਕਰਦੇ ਨੇ। ਹਜ਼ੂਰ ਸਾਹਿਬ ਜਾਂਦੇ ਹਾਂ, ਉੱਥੇ ਸ਼ਸਤਰ ਪਏ ਨੇ, ਅਤੇ ਉਹਨਾਂ ਦੀ ਪੂਜਾ ਹੁੰਦੀ ਹੈ, ਉਹਨਾਂ ਸ਼ਸਤਰਾਂ ਦੀ ਆਰਤੀ ਉਤਾਰੀ ਜਾਂਦੀ ਹੈ, ਉਹਨਾਂ ਸ਼ਸਤਰਾਂ ਨੂੰ ਨਮਸਕਾਰ ਕੀਤੀ ਜਾਂਦੀ ਹੈ, ਤਾਂ ਸ਼ਸਤਰ ਹੀ ਨੇ। ਜਦ ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਮੱਥਾ ਹੀ ਕਿਸੇ ਨੂੰ ਨਹੀਂ ਟੇਕਣਾ, ਫਿਰ ਸ਼ਸਤਰਾਂ ਨੂੰ ਮੱਥਾ ਕਿਉਂ ਟੇਕਦੇ ਹਾਂ? ਅਜਾਇਬ ਘਰ ਦੇ ਵਿੱਚ ਸਤਿਗੁਰਾਂ ਦਾ ਕੰਘਾ ਪਿਆ, ਗੁਰੂ ਸਾਹਿਬ ਦਾ ਗਾਤਰਾ ਪਿਆ, ਲੋਕ ਦਰਸ਼ਨ ਕਰਦੇ ਨੇ, ਪੁਰਾਤਨ ਹੱਥ ਲਿਖਤ ਪੋਥੀਆਂ ਪਈਆਂ ਨੇ, ਲੋਕ ਨਮਸਕਾਰ ਕਰਦੇ ਹਨ। ਕਿੱਡੇ ਕਿੱਡੇ ਸਰੂਪ ਲੱਗੇ ਹੋਏ ਨੇ ਅਜਾਇਬ ਘਰ ਦੇ ਵਿੱਚ, ਹਰਿਮੰਦਰ ਸਾਹਿਬ ਦੇ ਵਿੱਚ, ਉਹ ਸਾਰਾ ਅਜਾਇਬ ਘਰ ਹੀ ਚਿੱਤਰਾਂ ਨਾਲ ਭਰਿਆ ਪਿਆ। ਉਹ ਕਿਹਦੇ ਚਿੱਤਰ ਨੇ? ਪਖੰਡੀਆਂ ਦੇ। ਉਹ ਚਿੱਤਰ ਨੇ ਰੱਬ ਦੇ ਪਿਆਰਿਆਂ, ਸੱਚਿਆਂ ਆਸ਼ਕਾਂ ਦੇ, ਸ਼ਹੀਦਾਂ ਦੇ, ਗੁਰਮੁਖਾਂ ਦੇ, ਨਾਮ ਜਪਣ ਵਾਲਿਆਂ ਦੇ, ਬ੍ਰਹਮ ਗਿਆਨੀਆਂ ਦੇ, ਸਾਡੇ ਵੱਡੇ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਦਾ ਸਰੂਪ, ਉਹਨਾਂ ਦੇ ਸੇਵਕ ਸੰਤ ਬਾਬਾ ਹਰਨਾਮ ਸਿੰਘ ਮਹਾਰਾਜ ਦਾ ਸਰੂਪ, ਜੌਲਾਂ ਵਾਲੇ ਮਹਾਂਪੁਰਖਾਂ ਦਾ ਸਰੂਪ, ਬਾਬਾ ਆਨੰਦ ਸਿੰਘ ਜੀ ਮਹਾਰਾਜ, ਅਨੇਕਾਂ ਮਹਾਂਪੁਰਖਾਂ, ਸ਼ਹੀਦਾਂ, ਗੁਰੂਆਂ ਦੇ ਚਿੱਤਰ ਪਏ ਨੇ, ਅਤੇ ਉੱਥੇ ਸੱਚੇ ਪਾਤਸ਼ਾਹ ਦੀਆਂ ਨਿਸ਼ਾਨੀਆਂ ਵੀ ਪਈਆਂ ਨੇ, ਆਪੇ ਉਹਨਾਂ ਨੂੰ ਵੀ ਨਮਸਕਾਰ ਕਰੀਦੀ। ਇਸ ਵਾਸਤੇ ਸਤਿਕਾਰਯੋਗ ਸਾਧ ਸੰਗਤ, ਉਹ ਚੂੰਡੀ ਚੂੰਡੀ ਕਈ ਲੋਕਾਂ ਨੇ, ਨਹੀਂ ਤਾਂ ਆਪਾਂ ਕਦੇ ਕਿਸੇ ਦਾ ਸੰਸਕਾਰ ਕਰੀਏ ਅਤੇ ਜਦੋਂ ਵਾਪਸ ਆਈਦਾ ਨਾ, ਕੇਸੀ ਇਸ਼ਨਾਨ ਕਰੀਦਾ, ਸਣ ਕੱਪੜੀ ਵੀ ਇਸ਼ਨਾਨ ਕਰੋ ਕਿਉਂਕਿ ਸੰਸਕਾਰ ਕਰਕੇ ਆਏ ਹਾਂ। ਇਹ ਸਰੀਰ ਸੀ ਮਹਾਂਪੁਰਖਾਂ ਦਾ। ਸੇਵਾ ਦੇ ਪੁੰਜ ਬਾਬਾ ਖੜਕ ਸਿੰਘ ਜੀ, ਬਹੁਤ ਸਿੱਧਾ ਸੁਭਾਅ ਦਾਸ, ਕਾਫੀ ਸਮਾਂ ਉਹਨਾਂ ਦੇ ਨਾਲ ਗੱਡੀ ਦੇ ਵਿੱਚ ਕੁੱਕਰਾਂ ਨੂੰ ਪ੍ਰਸ਼ਾਦਾ ਪਾਉਂਦਾ ਹੁੰਦਾ ਸੀ। ਉਹਨਾਂ ਨੇ ਕੁੱਤਿਆਂ 'ਤੇ ਵੀ ਦਇਆ ਕਰਨੀ, ਗੱਡੀ ਜਾਣੀ ਅਤੇ ਕਹਿਣਾ ਵੀ ਜਿਹੜੇ ਪ੍ਰਸ਼ਾਦੇ ਬਚੇ ਹੁੰਦੇ ਕੁੱਕਰਾਂ ਨੂੰ ਪਾਓ, ਪਿਛਲੇ ਬੰਨੇ ਖਿੜਕੀ ਖੋਲ੍ਹ ਦੇਣੀ, ਕੁੱਤੇ ਮਗਰ ਭੱਜਣੇ ਅਤੇ ਮਗਰ ਉਹ ਪ੍ਰਸ਼ਾਦੇ ਪਾਉਣੇ। ਦੇਖੋ ਦਿਆਲੂ ਕਿੱਡੇ ਨੇ, ਵੀ ਇਹ ਬਚ ਜਾਂਦੇ ਨੇ ਅਤੇ ਇਹਨਾਂ ਨੂੰ ਬਈ ਕੁੱਕਰਾਂ ਨੂੰ ਪਾ ਦਿਓ, ਇਹ ਕਬੂਤਰਾਂ ਨੂੰ ਪਾ ਦਿਓ। ਸੋ ਸਤਿਕਾਰਯੋਗ ਸਾਧ ਸੰਗਤ, ਉਹ ਰਾਖ ਦਾ ਮਤਲਬ ਸੀ ਲੋਕਾਂ ਪ੍ਰਸ਼ਾਦ ਹੀ ਸਮਝਿਆ ਵੀ ਮਹਾਂਪੁਰਖਾਂ ਦੇ ਇਹ ਤਨ ਦਾ ਪ੍ਰਸ਼ਾਦ ਹੈ। ਸਾਧ ਸੰਗਤ, ਜਿਵੇਂ ਅਸੀਂ ਸੰਗਤ ਦੇ ਚਰਨਾਂ ਦੀ ਧੂੜੀ, ਸੰਗਤ ਜਿੱਥੇ ਚਰਨ ਧੋਂਦੀ ਉੱਥੋਂ ਲੋਕ ਕਹਿੰਦੇ ਜੀ ਚਰਨਾਂ ਦਾ ਚਰਨਾਮਤ ਆ। ਕੌਣ ਵੀ ਸਾਧ ਸੰਗਤ ਦਾ ਇਹ ਚਰਨਾਮਤ ਹੈ? ਅਸਲ ਤੌਰ 'ਤੇ ਤਾਂ ਸਭ ਤੋਂ ਵੱਡਾ ਅੰਮ੍ਰਿਤ ਗੁਰੂ ਕੀ ਬਾਣੀ ਹੈ, ਹੋਰ ਇਸ ਤੋਂ ਪਰੇ ਅੰਮ੍ਰਿਤ ਕਿਹੜਾ ਹੈ? ਪਰ ਇਹ ਨਿਮਰਤਾ ਹੈ, ਸਾਧ ਸੰਗਤ ਦੇ ਚਰਨਾਂ ਦੀ ਧੂੜ ਹੋਣਾ, ਸਾਧ ਸੰਗਤ ਦੇ ਭਾਂਡੇ ਮਾਂਜਣੇ, ਜੋੜੇ ਸਾਫ਼ ਕਰਨੇ, ਤੱਪੜ ਸਾਫ਼ ਕਰਨੇ, ਜਿੱਥੇ ਸੰਗਤ ਬੈਠਦੀ ਉੱਥੇ ਸਫਾਈ ਕਰਨੀ। ਇੱਥੇ ਜੇ ਅਸੀਂ ਸੱਚੇ ਪਾਤਸ਼ਾਹ ਦੀ ਸਫਾਈ ਪੂਰੀ ਰੱਖਦੇ ਹਾਂ ਤਾਂ ਕੀ ਥੱਲੇ ਲੰਗਰ 'ਚ ਸਫਾਈ ਨਹੀਂ ਰੱਖਦੇ? ਇੱਥੇ ਜੇ ਸਾਰਾ ਕੁਛ ਮਾਂਜਦੇ ਹਾਂ, ਸਾਫ਼ ਕਰਦੇ ਹਾਂ, ਤਾਂ ਥੱਲੇ ਕੀ ਲੰਗਰ 'ਚ ਭਾਂਡੇ ਨਹੀਂ ਸਾਫ਼ ਕਰਦੇ? ਸਾਰਾ ਕੁਛ ਕਲੀਨ ਕੀਤਾ ਜਾਂਦਾ। ਕਿਉਂ? ਕਿ ਸਾਧ ਸੰਗਤ ਜਿਹੜੀ ਹੈ ਗੁਰੂ ਕੀ ਸੰਗਤ ਹੈ। ਇਸ ਵਾਸਤੇ ਪਿਆਰਿਓ, ਮਹਾਂਪੁਰਖਾਂ ਦਾ ਉਹ ਪਾਵਨ ਸਰੀਰ ਜਿਸ ਦਾ ਸੰਸਕਾਰ ਕੀਤਾ ਗਿਆ, ਉੱਥੇ ਅੱਜ ਕਿੱਡਾ ਵੱਡਾ ਅਸਥਾਨ ਬਣਿਆ ਹੋਇਆ, ਗੁਰਬਾਣੀ ਦਾ ਕੀਰਤਨ ਹੁੰਦਾ, ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਨਾਮ ਜਪਿਆ ਜਾਂਦਾ। ਮੇਰੇ ਕਹਿਣ ਤੋਂ ਭਾਵ ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ, ਬ੍ਰਹਮ ਗਿਆਨੀ, ਅਦਵੈਤ ਵਿੱਚ ਰਹਿਣ ਵਾਲੇ, ਦਵੈਤਾ ਤੋਂ ਦੂਰ ਰਹਿਣ ਵਾਲੇ ਮਹਾਂਪੁਰਖ, ਸਾਧ ਸੰਗਤ, ਉਹਨਾਂ ਦਾ ਇੱਕ ਇੱਕ ਇਸ਼ਾਰਾ ਸਾਡੀ ਜੀਵਨ ਦੀ ਕਲਿਆਣ ਕਰਦਾ ਹੈ। ਜੇ ਤੂੰ ਤੁੱਠੈ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹ ਪਾਈ ਮੂੰਹ ਦਾਤੜੀ, ਨਿਤ ਹਿਰਦੇ ਰੱਖਾਂ ਸੰਭਾਲ। ਬਸ ਮੈਂ ਇਹੀ ਤੇਰੇ ਤੋਂ ਦਾਤ ਮੰਗਣਾ ਚਾਹੁੰਦਾ। ਇਹ ਪਾਈ ਮੂੰਹ ਮੂੰਹ ਮੈਨੇ ਮੈਂ ਇਹ ਪਾਈ ਮੂੰਹ ਦਾਤੜੀ, ਇਹੀ ਮੈਨੂੰ ਦਾਤ ਦੇ, ਮੈਂ ਹਿਰਦੇ 'ਚ ਸੰਭਾਲ ਕੇ ਰੱਖਾਂ। ਇਹ ਛੋਟੀ ਮੋਟੀ ਗੱਲ ਨਹੀਂ ਗੀ ਵੀ ਦਵੈਤ ਨਾ ਰਹੇ, ਅਦਵੈਤ ਪਦ ਹੋ ਜਾਏ, ਬੜੀ ਵੱਡੀ ਗੱਲ ਹੈ, ਬਹੁਤ ਵੱਡੀ ਅਵਸਥਾ ਹੈ ਕਿ ਦਵੈਤ ਰਵੇ ਹੀ ਨਾ। ਮੈਂ ਮੇਰੀ ਨੂੰ ਮਾਰ ਕੇ ਬੁੱਲਿਆ, ਨਿੱਕੀ ਕਰਕੇ ਕੁੱਟ, ਇਹਨੂੰ ਰਗੜ ਦੇ ਚੰਗੀ ਤਰ੍ਹਾਂ ਦਵੈਤ ਨੂੰ, ਇਹਦਾ ਨਾਮੋ ਨਿਸ਼ਾਨ ਨਹੀਂ ਰਹਿਣਾ ਚਾਹੀਦਾ। ਅਤੇ ਜਿਹੜੇ ਅੱਜ ਅਸੀਂ ਪਾਠ ਪੂਜਾ ਵੀ ਕਰਦੇ ਹਾਂ, ਸਿਮਰਨ ਭਜਨ ਵੀ ਕਰਦੇ ਹਾਂ, ਤੰਦਰੋਂ ਦਵੈਸ਼ ਜਾਂਦੀ ਹੀ ਨਹੀਂ ਗੀ, ਅਤੇ ਸਮਝੋ ਭਾਦੋਂ ਦਾ ਮਹੀਨਾ ਹੀ ਬਣਿਆ ਰਹਿੰਦਾ, ਮਤਲਬ ਗਰਮੀ ਬਣੀ ਰਹਿੰਦੀ ਸਦਾ ਹੀ। ਧਿਆਨ ਦੇਣਾ, ਭਾਦੋਂ ਦਵੈਤ ਭਾ ਅਤੇ ਭਰਮ ਹੀ ਹੈ, ਅਤੇ ਭੁਲਾਣੀਆਂ ਭੁੱਲੇ ਰਹਾਂਗੇ ਅਤੇ ਦਵੈਤ ਕੱਢਣੀ ਪਏਗੀ। ਇਹ ਕਿਹੜੇ ਕੱਪੜਿਆਂ ਵਾਲਾ ਸੰਤ ਹੈ, ਭਗਵਿਆਂ ਵਾਲਿਆਂ ਨੂੰ ਵੇਖ ਕੇ ਤਾਂ ਅੱਜ ਐਂ ਹੋ ਜਾਂਦਾ, ਲੋਕ ਕਹਿੰਦੇ ਨੇ ਇਹ ਗਿੱਦੜੰਗੀਆਂ ਕਿੱਥੋਂ ਆ ਗਏ। ਇਹ ਨਹੀਂ ਪਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਪੰਜ ਸਿੱਖ ਪਾਉਂਟਾ ਸਾਹਿਬ ਤੋਂ ਬਨਾਰਸ ਭੇਜੇ ਸੀ ਅਤੇ ਇਹਨਾਂ ਸਾਧੂਆਂ ਮਹਾਂਪੁਰਖਾਂ ਦੇ ਅਨੇਕਾਂ ਧਰਮ ਗ੍ਰੰਥ ਜਿਹੜੇ ਸੰਸਾਰ ਭਰ ਵਿੱਚ ਜਿਨ੍ਹਾਂ ਦੀ ਕਥਾ ਕੀਤੀ ਜਾਂਦੀ ਹੈ ਪ੍ਰਮਾਣਿਤ ਨੇ, ਉਹਨਾਂ ਦੇ ਅਨੁਭਵ ਕਿਤੇ ਦੇਖੀਏ। ਕਮਾਈ ਵਾਲਿਆਂ ਦੇ ਬਚਨਾਂ ਨੂੰ ਤਾਂ ਅਸੀਂ ਸੁਣਨਾ। ਮੇਰੀ ਬੇਨਤੀ ਮਾਫ਼ ਕਰਿਓ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਦੋਂ ਲੈਣ ਜਾਈਏ ਨਾ, ਅਤੇ ਅਗਲੇ ਕਹਿੰਦੇ ਨੇ ਜੀ ਭੇਟਾ ਰੱਖੋ। ਸਾਡਾ ਸਿੰਘ ਚਲੇ ਗਿਆ ਅੰਮ੍ਰਿਤਸਰੋਂ ਮਹਾਰਾਜ ਦਾ ਸਰੂਪ ਲੈਣ, ਅਤੇ ਸਿੰਘ ਨੇ ਪੁੱਛਿਆ ਵੀ ਆਪਣਾ ਗੁਰਮੁਖੋ ਕੀ ਭੇਟਾ ਦੇਈਏ। ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਦੇ ਸਕਦਾ ਭੇਟਾ? ਇਹਦਾ ਕੋਈ ਮੁੱਲ ਦੇ ਸਕਦਾ? ਇਹਦਾ ਕੋਈ ਮੁੱਲ ਨਹੀਂ ਗਾ, ਇਹ ਤਾਂ ਕੀਮਤੀ ਕੋਈ ਨਹੀਂ ਗੀ। ਉਹ ਸਾਡੇ ਸਿੰਘ ਨੇ 125 ਰੁਪਈਆ ਕੱਢਿਆ, ਅੱਗੇ ਰੱਖ ਦਿੱਤਾ। ਕਹਿੰਦਾ ਚੰਗਾ ਜੀ, ਫਿਰ ਮਹਾਰਾਜ ਦਾ ਸਰੂਪ ਲੈ ਚੱਲਦੇ। ਕਹਿੰਦੇ 125 ਦਾ ਆਉਂਦਾ ਕਿਤੇ? ਦੱਸੋ ਜੀ, ਇਹਦਾ ਮਤਲਬ ਮੁੱਲ ਕੀਤਾ ਜਾਂਦਾ ਹੈ, ਪਰ ਇਹਦੇ ਕਰਕੇ ਚੱਲਦਾ ਵੀ ਬਹੁਤ ਕੁਛ ਆ, ਸਭ ਕੁਛ ਮਾਫ਼ ਹੋ ਜਾਂਦਾ ਨਾ। ਕਹਿੰਦੇ 125 ਦਾ ਆਉਂਦਾ ਕਿਤੇ? ਤੈਨੂੰ ਪਤਾ ਕਿੰਨੇ ਪੈਸੇ ਇਹਦੇ 'ਤੇ ਲੱਗਦੇ ਨੇ? ਸਾਧ ਸੰਗਤ ਜੀ, ਜੇ ਅਸੀਂ ਸੌਦੇ ਹੀ ਕਰਨੇ ਨੇ ਤਾਂ ਫਿਰ ਕਿਵੇਂ ਕਹਿ ਸਕਦੇ ਹਾਂ ਇਹ ਅਦਵੈਤ ਮਾਰਗ ਹੈ? ਕਿਉਂਕਿ ਸਾਡੇ ਅੱਗੇ ਤਾਂ ਮਾਇਆ ਅੜ ਜਾਂਦੀ ਹੈ, ਜਿੱਥੇ ਖੀਰ ਨਾ ਕੜਾ ਉੱਥੇ ਸ਼ਬਦਾਂ ਦਾ ਕੀ ਰਾਹ, ਵੀ ਦਿੱਤਾ ਹੀ ਕੁਛ ਨਹੀਂ ਗਾ, ਗੱਲ ਕਾਹਦੀ ਸੁਣਾਈਏ ਬਈ। ਮੱਥਾ ਹੀ ਕੋਈ ਨਹੀਂ ਟੇਕਿਆ, ਨਾਰਾਜ਼ ਹੋ ਗਏ। ਸਤਿਕਾਰਯੋਗ ਸਾਧ ਸੰਗਤ, ਇਹ ਇੱਕ ਅਦਵੈਤ ਗਿਆਨ ਹੈ ਜਿਸ ਨੂੰ ਅਸੀਂ ਪੂਜਣਾ ਵੀ ਹੈ, ਮੰਨਣਾ ਵੀ ਹੈ, ਸ਼ਰਧਾ ਵੀ ਰੱਖਣੀ ਹੈ, ਚੌਰ ਵੀ ਕਰਨਾ, ਸਤਿਕਾਰ ਵੀ ਕਰਨਾ, ਪਰ ਅਦਵੈਤ ਹਿਰਦੇ 'ਚ ਜ਼ਰੂਰੀ ਹੋਣੀ ਚਾਹੀਦੀ ਹੈ। ਆ ਗੁਰਮੁਖ ਪਿਆਰੇ ਜਿਹੜਾ ਸ਼ਬਦ ਪੜ੍ਹ ਰਹੇ ਸਨ ਨਾ, ਜੇ ਤੂੰ ਤੁੱਠੈਂ ਕਿਰਪਾ ਨਿਧਾਨ ਨਾ ਦੂਜਾ ਵੇਖਾਲ, ਇਹ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ। ਮੈਂ ਆਪਣੇ ਹਿਰਦੇ 'ਚ ਸੰਭਾਲ ਕੇ ਰੱਖਾਂ, ਸੱਚੇ ਪਾਤਸ਼ਾਹ ਮੈਨੂੰ ਇਹ ਦਾਤ ਦੇ ਅਦਵੈਤ ਪਦ ਦੀ। ਸੋ ਅਸੀਂ ਗੁਰੂ ਚਰਨਾਂ 'ਚ ਆ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ, ਜਿੱਥੇ ਨਾਮ ਬਖਸ਼ਿਆ ਨਾ ਉੱਥੇ ਅਦਵੈਤ ਜ਼ਰੂਰੀ, ਅਤੇ ਉੱਥੇ ਦਵੈਤਾ ਨਾ ਰਹਿ ਜਾਏ, ਕਿਤੇ ਭੈੜੀ ਅੱਖ ਨਾ ਹੋ ਜਾਏ। ਮੈਂ ਮੇਰੀ ਨੂੰ ਮਾਰ ਕੇ ਬੁੱਲਿਆ ਨਿੱਕੀ ਕਰਕੇ ਕੁੱਟ, ਇਹ ਖਜ਼ਾਨਾ ਸੱਚੇ ਸਤਿਗੁਰ ਵਾਲਾ ਅਤੇ ਨੀਵਾਂ ਹੋਏ ਹੋਏ ਲੁੱਟ। ਇਹ ਗੁਰੂ ਦਾ ਖਜ਼ਾਨਾ ਨਿਮਰਤਾ ਨਾਲ ਅਤੇ ਸ਼ਰਧਾ ਨਾਲ ਲੁੱਟਿਆ ਜਾਂਦਾ ਹੈ। ਇਤਨੇ ਕੁ ਬਚਨ ਹਿਰਦੇ 'ਚ ਪ੍ਰਵਾਨ ਕਰਿਓ। ਭੁੱਲਾਂ ਦੀ ਖਿਮਾ, ਆਪ ਸੰਗਤਾਂ ਨੇ ਤਿੰਨਾਂ ਦਿਨਾਂ ਤੋਂ ਬੜੇ ਪਿਆਰ ਨਾਲ ਗੁਰੂ ਮਹਾਰਾਜ